साहिब जी। दो श्लोक दास ने आप जी दे सामने पढ़े ने, और पहला श्लोक जिस दी विचार असी कर चुके हैं, बड़े ही क्रांतिकारी महान संत ने कबीर जी, जेड़े के खतरियां नू मुल लैके सच कहण दा हौसला ते साहस रखते ने, और सच जाण्यो जेड़े कबीर साहब जी दी बाणी नू पढ़दे ने उन्हां दे अंदर भी दृढ़ता आउंदी है, उन्हां दे अंदर भी दलेरी आउंदी है, उन्हां दे अंदर भी साहस पैदा होंदा है। क्यों? क्योंकि जैसा सेवे तैसा होए। जिस तरह का किसी नूं याद करांगे उस तरह का ही अपना भी मनुख का सुभाव बनता है। तो कबीर साहब जी जो जीवन का तत् है उसनों जगत के सामने रख रहे हैं। पहली श्लोक अंदर कबीर जी ने बख्शिश की, कबीर मेरी सिमरनी रसना उपर राम। कहते ने लोग भी सिमरनी भाव माला लैके उस मालिक नू जपते ने, कोई उन्न दी माला लैके जपदा है, कोई रुद्राक्ष दी माला लैके जपदा है, कोई चंदन दी माला लैके जपदा है, कोई तुलसी दी माला लैके जपदा है। वख वख माला लैके उस मालिक नू चेते कीता जांदा है। पर कबीर जी कहिंदे ने मैं भी उस मालिक दे गीत गांदा, पर किस तरह? मैं अग्गे भी बेनती कीती सी कि मनुख दी यात्रा अंदरों बाहर नू है, संसार दी यात्रा अंदरों बाहर नू है, पर धर्म दी यात्रा बाहरों अंदर नू है। धर्म दी यात्रा की है कि जो तू बाहर कर रहे हैं कि वो तेरे जीवन विच भी आया कि नहीं। तू बाहरों ते बड़ा मत्था टेकदा है कि कदे मन करके भी मालिक अगे झुके हैं कि नहीं। बाहरों तू बड़ा न्यों न्यों के नमस्कार करदा है, पर बड़ा प्यारा वचन कह देता, कहन लगे प्यारिया एक गल याद रखी, गल उदों बननी है जदों तू अंदरों भी झुकेगा। जे तू अंदरों ना झुकया ते फिर ते ओ अवस्था बन जाएगी जेड़ी कि मेरे साहब जी कहिंदे ने, अपराधी दूणा निवें ज्यों हंता मिरगाए, सीस नवाया क्या थिए जारे दा इक सुधै जाए। तेरा सीस नवाया के सर्थ है जे तेरा हिरदा अंदरों नहीं निवेया ते। गल ते उदों बनेगी जद तू अंदरों निवेंगा। बाहर दी माला तेरी इस करके सी कि किते तेरे अंदर भी माला चल पवे। बाहर दा तेरा रूप इस करके सी किते अंदर तेरे रस भी पैदा हो जाए, ते जे अंदर रस नहीं पैदा होया ते सच जाण्यो रूप एक वखावा बन के रह जाएगा। अंदर रस पैदा होना गल होर है, केवल रूप होना गल होर है। जिस कलगी वाले पातशाह जी ने सानू रूप बख्शिश कीता, उस पातशाह जी ने जफरनामे अंदर कुछ हकायतां लिखियां ने, ते उन्हां विच एक हकायत का जिक्र करदियां बड़ा प्यारा बचन करदे ने। कहिंदे ने एक वारी किसी राजे दे कोल एक नौजवान आ गया। उसने आके बेनती की, राजन मेरी बच्ची की शादी है, कुछ माया की जरूरत है, ते कृपा करो ਮੈਨੂੰ ਥੋੜ੍ਹੀ ਜਿਹੀ ਮਾਇਆ ਦੇ ਦਿਓ। ਕਹਿਣ ਲੱਗੇ ਕਿੰਨੀ ਕੁ ਮਾਇਆ ਚਾਹੀਦੀ? ਉਸਨੇ ਕਿਹਾ ਜੀ 500 ਰੁਪਈਆ ਚਾਹੀਦਾ, ਕਿਉਂਕਿ ਜੋ ਜੀਵਨ ਦਾ ਸਮਾਜ ਨੇ ਜੋ ਸਟੇਟਸ ਜੋ ਸਟੈਂਡਰਡ ਬਣਾਇਆ ਉਹਦੇ ਨਾਲ ਰਲ ਕੇ ਚੱਲਣਾ ਪੈਂਦਾ, ਭਾਵੇਂ ਗਰੀਬ ਬੰਦੇ ਦੀ ਕੰਗੋਲ ਨਿਕਲ ਜਾਏ ਪਰ ਉਸ ਨੂੰ ਵੀ ਭਾਵੇਂ ਔਖਾ ਵੀ ਹੋਣਾ ਪਵੇ ਖਰਚਾ ਕਰਨਾ ਪੈਂਦਾ, ਕਿਉਂਕਿ ਸਾਡਾ ਸਮਾਜ ਹੀ ਐਸਾ। ਤੋ ਕਹਿਣ ਲੱਗੇ 500 ਰੁਪਈਆ ਚਾਹੀਦਾ। ਰਾਜੇ ਨੇ ਪਤਾ ਕੀ ਆਖਿਆ? ਕਹਿਣ ਲੱਗਾ ਤੂੰ ਨੌਜਵਾਨ ਹੈ, ਜੇ ਕੋਈ ਅਪਾਹਜ ਹੋਵੇ ਤੇ ਮੈਂ ਉਸਨੂੰ ਦੇ ਦਿਆਂ, ਪਰ ਤੂੰ ਤੇ ਕੰਮ ਕਰ ਸਕਦਾ, ਤੂੰ ਕੋਈ ਕੰਮ ਕਿਉਂ ਨਹੀਂ ਕਰਦਾ? ਜੇ ਇਸ ਤਰ੍ਹਾਂ ਮੈਂ ਤੈਨੂੰ ਪੈਸੇ ਦੇਣ ਲੱਗਾ ਤੇ ਮੇਰਾ ਤੇ ਖਜ਼ਾਨਾ ਹੀ ਖਾਲੀ ਹੋ ਜਾਏਗਾ। ਹਾਂ ਜੇ ਤੂੰ ਕੁਝ ਕੰਮ ਕਰਦਾ ਹੋਵੇ ਤੇ ਮੈਂ ਤੈਨੂੰ ਦਿਆਂ। ਉਸਨੇ ਕਿਹਾ ਜੀ ਕੰਮ ਤੇ ਕਰਦਾ ਪਰ ਪੂਰੀ ਨਹੀਂ ਪੈਂਦੀ, ਕੀ ਕੰਮ ਕਰਨਾ? ਕਹਿਣ ਲੱਗਾ ਜੀ ਮੈਂ 100 ਰੁਪਇਆ ਹਾਂ। ਤੂੰ ਕਹਿਣ ਲੱਗੇ ਜੇ ਤੂੰ 100 ਰੁਪਇਆ ਹੈ ਤੇ ਫਿਰ ਤੂੰ ਆਪਣਾ ਕੋਈ ਫਨ ਕੋਈ ਕਮਾਲ ਵਿਖਾਣਾ ਸੀ, ਹੋ ਸਕਦਾ ਮੈਂ ਖੁਸ਼ ਹੋ ਕੇ ਤੈਨੂੰ ਮਾਇਆ ਦੇ ਦਿੰਦਾ। ਇਸ ਤਰ੍ਹਾਂ ਮਾਇਆ ਨਹੀਂ ਦਿੱਤੀ ਜਾ ਸਕਦੀ। ਇਸ ਨੇ ਨਮਸਕਾਰ ਕੀਤੀ ਤੇ ਵਾਪਸ ਚਲਾ ਗਿਆ। ਕੁਝ ਸਮਾਂ ਨਿਕਲਿਆ ਤੇ ਇਸ ਰਾਜੇ ਦੇ ਬਾਗ ਵਿੱਚ ਇੱਕ ਸੰਤ ਆ ਗਿਆ। ਬੜੀ ਉਸ ਦੀ ਚਰਚਾ ਹੋਈ, ਦੂਰੋਂ ਦੂਰੋਂ ਲੋਕੀ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ। ਔਰ ਇੱਥੋਂ ਤੱਕ ਵੀ ਕਿ ਜਿਹੜਾ ਰਾਜੇ ਦਾ ਸੁੱਕਾ ਹੋਇਆ ਬਾਗ ਸੀ ਕਹਿੰਦੇ ਨੇ ਉਹ ਹਰਾ ਹੋ ਗਿਆ, ਕਿਉਂਕਿ ਉੱਥੇ ਬੈਠਾ ਸੀ ਬੂਟਿਆਂ ਨੂੰ ਪਾਣੀ ਵੀ ਥੋੜਾ ਬਹੁਤਾ ਪਾਉਂਦਾ ਹੋਣਾ, ਸੇਵਾ ਕਰਦਾ ਹੋਵੇਗਾ। ਹੌਲੀ ਹੌਲੀ ਇਹ ਚਰਚਾ ਜਿਹੜੀ ਰਾਜੇ ਦੇ ਮਹੱਲਾਂ ਤੱਕ ਵੀ ਪਹੁੰਚ ਗਈ ਤੇ ਰਾਣੀ ਨੇ ਕਹਿ ਦਿੱਤਾ ਰਾਜਨ ਤੁਹਾਡੇ ਬਾਗ ਵਿੱਚ ਇੱਕ ਬਹੁਤ ਪਹੁੰਚਿਆ ਹੋਇਆ ਮਹਾਂਪੁਰਸ਼ ਸੰਤ ਆਏ ਨੇ, ਬੜੀ ਚਰਚਾ ਹੈ, ਸਾਨੂੰ ਵੀ ਚਾਹੀਦਾ ਉਹਨਾਂ ਦਾ ਦਰਸ਼ਨ ਕਰਕੇ ਆਈਏ। ਪਹਿਲਾਂ ਤੇ ਇਨਕਾਰ ਕੀਤਾ, ਪਰ ਮਨੁੱਖ ਨੂੰ ਕਈ ਵਾਰੀ ਔਰਤਾਂ ਦੀ ਜਿੱਦ ਅੱਗੇ ਝੁਕਣਾ ਵੀ ਪੈਂਦਾ। ਇਸ ਨੇ ਕਿਹਾ ਠੀਕ ਹੈ, ਉਸ ਸੰਤ ਦਾ ਦਰਸ਼ਨ ਕਰਨ ਵਾਸਤੇ ਚੱਲੇ ਤਿਆਰ ਹੋ ਕੇ, ਵੱਡਾ ਮਨੁੱਖ ਹੈ ਜਦੋਂ ਜਾਏਗਾ ਤੇ ਫਿਰ ਭੇਟਾ ਵੀ ਵੱਡੀ ਲੈ ਕੇ ਜਾਏਗਾ। ਇਸ ਨੇ ਇੱਕ ਮੋਤੀਆਂ ਦਾ ਥਾਲ ਲਿਆ, ਕੀਮਤੀ ਦਿਸ਼ਾਲਾ ਲਿਆ, ਲੈ ਕੇ ਚੱਲ ਪਏ। ਜਦੋਂ ਪਹੁੰਚੇ ਉਸ ਸੰਤ ਦੇ ਕੋਲ, ਰਾਜੇ ਨੇ ਜਾ ਕੇ ਨਮਸਕਾਰ ਕੀਤੀ, ਉਹ ਕੀਮਤੀ ਮੋਤੀਆਂ ਦਾ ਥਾਲ ਅੱਗੇ ਰੱਖਿਆ। ਸੰਤ ਨੇ ਅੱਖਾਂ ਖੋਲੀਆਂ ਤੇ ਪੁੱਛਿਆ ਇਹ ਕੀ ਹੈ? ਕਹਿਣ ਲੱਗਾ ਜੀ ਇਹ ਮਾਇਆ ਹੈ। ਤੇ ਸੰਤ ਕਹਿਣ ਲੱਗਾ ਮੈਨੂੰ ਮਾਇਆ ਨਹੀਂ ਚਾਹੀਦੀ, ਉਠਾ ਲਓ। ਕੋਲ ਵਜ਼ੀਰ ਖੜਾ ਸੀ, ਉਸਨੇ ਕਿਹਾ ਮਹਾਰਾਜ ਇਹ ਰਾਜੇ ਨੇ ਦਿੱਤਾ ਹੈ, ਇਸ ਦੇਸ਼ ਦਾ ਰਾਜਾ ਹੈ, ਤੁਹਾਨੂੰ ਇਸ ਤਰ੍ਹਾਂ ਦਾ ਦਾਨੀ ਰਾਜਾ ਫੇਰ ਕਦੇ ਨਹੀਂ ਮਿਲਣਾ। ਜਦੋਂ ਇਹ ਸ਼ਬਦ ਕਹੇ ਤੇ ਉਸ ਸੰਤ ਨੇ ਠੋਕਰ ਮਾਰੀ, ਉੱਠ ਕੇ ਚਲਾ ਗਿਆ। ਕਹਿਣ ਲੱਗਾ ਜੇ ਇਸ ਤਰ੍ਹਾਂ ਦਾ ਦਾਨੀ ਰਾਜਾ ਨਹੀਂ ਮਿਲਣਾ ਤੇ ਮੇਰੇ ਵਰਗਾ ਤਿਆਗੀ ਤੁਹਾਨੂੰ ਸੰਤ ਵੀ ਕੋਈ ਨਹੀਂ ਮਿਲਣਾ। ਠੋਕਰ ਮਾਰ ਕੇ ਚਲਾ ਗਿਆ। ਕੁਝ ਸਮੇਂ ਬਾਅਦ ਇੱਥੇ ਫਿਰ ਇਹ ਨੌਜਵਾਨ ਆਇਆ ਤੇ ਆ ਕੇ ਕਹਿਣ ਲੱਗਾ ਮਹਾਰਾਜ ਮੈਂ ਅੱਗੇ ਵੀ ਆਇਆ ਸਾਂ, ਬੇਨਤੀ ਕੀਤੀ ਸੀ, ਕਰ ਦਿਓ ਕਿਰਪਾ, ਦੇ ਦਿਓ ਮੈਨੂੰ ਥੋੜ੍ਹੀ ਜਿਹੀ ਮਾਇਆ। ਕਹਿਣ ਲੱਗੇ ਆਇਆ ਤੇ ਸੀ ਪਰ ਤੂੰ ਉਦੋਂ ਕਿਹਾ ਸੀ ਕਿ ਮੈਂ 100 ਰੁਪਈਆ ਤੇ ਮੈਂ ਤੈਨੂੰ ਇਹ ਗੱਲ ਕਹੀ ਸੀ ਜੇ ਤੂੰ 100 ਰੁਪਈਆ ਕੋਈ ਆਪਣਾ ਕੋਈ ਕਮਾਲ ਵਿਖਾ। ਹੱਸ ਕੇ ਕਹਿਣ ਲੱਗਾ ਜੀ ਮੈਂ ਤੇ ਕਮਾਲ ਵਿਖਾਇਆ, ਹੁਣ ਤੁਹਾਨੂੰ ਨਾ ਨਜ਼ਰ ਆਏ ਤੇ ਮੈਂ ਕੀ ਕਰਾਂ। ਕਹਿਣ ਲੱਗੇ ਤੂੰ ਕਿਹੜਾ ਕਮਾਲ ਵਿਖਾਇਆ? ਉਸਨੇ ਕਿਹਾ ਜੀ ਜਿਹੜਾ ਤੁਹਾਡੇ ਬਾਗ ਵਿੱਚ ਸੰਤ ਆਇਆ ਸੀ ਨਾ, ਕੋਈ ਹੋਰ ਨਹੀਂ ਉਹ ਮੈਂ ਹੀ ਸਾਂ। हैरान हो गया राजा, कहने लगा वो तू से? कहने लगा हां वो मैं ही सा। कहने लगे बड़ा बदबख्त बंदा है तू, उदों मैं माया दा भरिया होया थाल तेरे अगे रख्या ते तू ठोकर मार के चला गया, अज फिर 500 लैण वास्ते आके खड़ा हो गया, तू उदों क्यों नहीं लिया? कहने लगा राजन गल तुहाडी ठीक है, मैं उदों भी लै सकदा सा, पर उस वेले मैं एक संत दे लिबास विच सा। बड़े ध्यान नाल सरवण करनी गल, बड़ी गहरी कह गए पातशाह। वो कहन लगा मैं एक संत दे लिबास विच सा, जे मैं उस वेले माया लै लैंदा इस संत दा लिबास कलंकत हो जाना सी, इस करके मैं माया नूं ठोकर मार के चला गया, भावें बहु रुपया पर लिबास भेख ते मेरा एक संत दा सी ना। जे कोई भेखी भी है ते इस गल दा ध्यान रहे कि किते ए भेख कलंकत ना हो जाए, किते इस नूं दाग ना लग जाए। ठीक है रूप भी होवे पर अंदर रस भी होना चाहिए। यात्रा बाहरों अंदर नूं चलेगी, जो बाहर है वो तेरे जीवन विच भी आ जाए। जे तू बाहर माला लैके जपने किते अंदर भी राम नाम दी माला तेरे अंदर चलन लग पवे, गल फिर बनेगी। ते कबीर साहब जी का बड़ा प्यारा बचन कहिंदे ने, कबीर मेरी सिमरनी रसना उपर राम, आद जुगादी सगल भगत तांको सुख विश्राम। कहिंदे ने अज दी गल नहीं, इस सृष्टि दे आद तो, केवल सृष्टि दे आद तो नहीं जुगां दे आद तो, आद जुगादी सगल भगत जिन्ने भी रब दे प्यारे ने उन्हां सारयां दे तांको सुख विश्राम, उन्हां दे सुख दा उन्हां दे शांति दा टिकाणा केवल ते केवल नाम है। नाम ते जोर देंदे ने और नाम द्वारा ही नामी दे नाल सांझ पैणी है। बार बार कबीर जी दे श्लोकां विच नाम ते जोर दिता गया है। ते अज ते मैं हैरान हो जाना, कई बारी कई पुछदे ने कि नाम की है। हकीकत यह है कई लोगों ने वख वख ढंगां दे नाल नाम दा जिक्र कीता है, पर मेरे पातशाह जी कहिंदे ने कि ये नाम की है उस मालिक दी सिफत सलाह है, उहदी सिफत सलाह ही नाम है। और ये सिफत सलाह द्वारा ही उस नामी नाल जुड़िया जाना है, जां इंज कह लईए कि सिफत द्वारा ही सिफती दे नाल सांझ बनेगी, कीर्ति द्वारा ही करते दे नाल साडी सांझ बनेगी। पर हकीकत यह है कि मनुख अजे गुरु दी गल ते मनन लई तैयार नहीं, गुरु नूं अपनी मनाण लई तैयार है पर गुरु दी मनन वास्ते तैयार नहीं। गुरु सवारियो, धन गुरु नानक देव महाराज जी वो जदों नाम दी गल करदे ने ते जपजी साहब अंदर एक बड़ा प्यारा बचन करदे ने, बहुत कमाल दा बचन है। पातशाह कहिंदे ने, फेर के अगे रखी है जित दिसै दरबार। एक सवाल करता, कहिंदे ने केड़ी चीज अगे रखी है जिदे नाल दरबार दिस पवे। हुण ख्याल करियो, कईआं सियाणियां ने ना इत्थे अर्थ करन लग्यां इह वी कीते ने कि केड़ी चीज रखनी है। रखण तो भाव यह नहीं ਕਿ ਅੱਗੇ ਭੇਟਾ ਕਰਨੀ ਹੈ। ਰੱਖਣ ਤੋਂ ਭਾਵ ਇਹ ਵੀ ਇਹ ਕਿ ਕਿਹੜੀ ਚੀਜ਼ ਅੱਗੇ ਰੱਖ ਕੇ ਤੁਰਨਾ, ਅੱਗੇ ਰੱਖ ਕੇ ਤੁਰਨਾ। ਜਦੋਂ ਕੋਈ ਬੰਦਾ ਰਾਤ ਨੂੰ ਹਨੇਰੇ ਵਿੱਚ ਚੱਲਦਾ ਨਾ, ਤੇ ਉਸ ਵੇਲੇ ਉਹਨੂੰ ਰੋਸ਼ਨੀ ਦੀ ਲੋੜ ਪੈਂਦੀ ਹੈ, ਤੇ ਰੋਸ਼ਨੀ ਕਿਹੜੀ, ਜਿਹੜੀ ਅੱਗੇ ਰੱਖ ਕੇ ਤੁਰਦਾ। ਕੋਈ ਦੀਵਾ ਅੱਗੇ ਰੱਖ ਕੇ ਤੁਰੇਗਾ, ਕੋਈ ਲਾਲਟੈਨ ਅੱਗੇ ਰੱਖ ਕੇ ਤੁਰੇਗਾ, ਕੋਈ ਟਾਰਚ ਅੱਗੇ ਰੱਖ ਕੇ ਤੁਰੇਗਾ। ਜਦੋਂ ਰਾਤ ਨੂੰ ਗੱਡੀ ਡਰਾਈਵ ਕਰਨੇ ਆ ਤੇ ਲਾਈਟਸ ਉਹ ਆਨ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਅੱਗੇ ਨੇ। ਰੋਸ਼ਨੀ ਅੱਗੇ ਹੋਵੇਗੀ ਤੇ ਉਹਨੂੰ ਫੋਲੋ ਕਰਦਿਆਂ ਕਰਦਿਆਂ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਹੁਣ ਸਾਹਿਬ ਜੀ ਇੱਥੇ ਬੜਾ ਪਿਆਰਾ ਵਚਨ ਕਰ ਰਹੇ ਨੇ, ਕਹਿੰਦੇ ਨੇ ਕਿਹੜੀ ਚੀਜ਼ ਅੱਗੇ ਰੱਖੇਗਾ। ਕਿਉਂ? ਕਿਉਂਕਿ ਇੱਕ ਗੱਲ ਯਾਦ ਰੱਖੀ, ਇਹ ਸੰਸਾਰ ਹਨੇਰਾ ਹੈ, ਤੂੰ ਹਨੇਰੇ ਵਿੱਚ ਤੁਰਨਾ ਤੇ ਅੱਗੇ ਕੀ ਰੱਖ ਕੇ ਤੁਰੇਗਾ। ਸੰਸਾਰ ਅੰਧ ਗਹਿਰਾ, ਚਹੋ ਦਿਸ ਪਸਰਿਓ ਹੈ ਜਮ ਜੇਵਰਾ। ਚਾਰੇ ਪਾਸੇ ਤੇ ਹਨੇਰਾ ਹੀ ਹਨੇਰਾ, ਅਗਿਆਨਤਾ ਦਾ ਹਨੇਰਾ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਿਰ ਤੂੰ ਕਿਹੜੀ ਚੀਜ਼ ਅੱਗੇ ਰੱਖੇਗਾ, ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ। ਕਿਹੜੀ ਚੀਜ਼ ਅੱਗੇ ਰੱਖੇਗਾ ਜਿਹਦੇ ਨਾਲ ਤੈਨੂੰ ਉਸ ਮਾਲਕ ਦਾ ਦਰਬਾਰ ਦਿਸ ਪਵੇ। ਕਿਹੜਾ ਦਰਬਾਰ? ਜਿਹਦੇ ਵਾਸਤੇ ਅਸੀਂ ਰੋਜ਼ ਪੜ੍ਹਦੇ ਹਾਂ, ਸੋ ਦਰ ਕੇ ਹਾ, ਸੋ ਕਰ ਕੇ ਹਾ, ਜਿੱਤ ਬਹਿ ਸਰਬ ਸੰਭਾਲੇ। ਉਹ ਕਿਹੜਾ ਦਰਬਾਰ ਹੈ, ਕਿਵੇਂ ਤੈਨੂੰ ਦਿਸੇਗਾ? ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ। ਤੇ ਇੱਕ ਸਵਾਲ ਹੋਰ ਕਰ ਦਿੱਤਾ ਕਿ ਮੋਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਕਹਿੰਦੇ ਨੇ ਜਿੱਤ ਨੂੰ ਦਰਬਾਰ ਦਿਸ ਪਵੇ, ਤੂੰ ਉੱਥੇ ਪਹੁੰਚ ਗਿਆ ਤੇ ਉੱਥੇ ਜਾ ਕੇ ਫਿਰ ਤੂੰ ਬੋਲ ਕਿਹੜੇ ਬੋਲਣੇ ਨੇ, ਜਿਨ੍ਹਾਂ ਨੂੰ ਸੁਣ ਕੇ ਉਸ ਮਾਲਕ ਦਾ ਤੇਰੇ ਨਾਲ ਪਿਆਰ ਬਣ ਜਾਵੇ। ਮੂੰਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਕਿਹੜੇ ਬੋਲ ਬੋਲਣੇ ਨੇ ਜਿਨ੍ਹਾਂ ਨੂੰ ਸੁਣ ਕੇ ਉਸ ਮਾਲਕ ਦਾ ਤੇਰੇ ਨਾਲ ਪਿਆਰ ਬਣ ਜਾਏ? ਕਿਉਂਕਿ ਬੋਲ ਹੀ ਹੁੰਦੇ ਨੇ। ਅਸੀਂ ਵੇਖਦੇ ਹਾਂ ਕਈ ਵਾਰੀ ਕੋਈ ਐਸਾ ਬੋਲ ਬੋਲਿਆ ਗਿਆ, ਬੜਾ ਪਿਆਰਾ ਮਿੱਤਰ ਸੀ, ਉਹ ਵੀ ਦੁਸ਼ਮਣ ਬਣ ਗਿਆ। ਕਈ ਵਾਰੀ ਐਸੇ ਬੋਲ ਬੋਲਦਾ ਮਨੁੱਖ ਕਿ ਦੁਸ਼ਮਣ ਵੀ ਹੋਵੇ ਨਾ ਤੇ ਉਹ ਵੀ ਸਾਰਾ ਗੁੱਸਾ ਭੁਲਾ ਕੇ ਮਿੱਤਰ ਬਣ ਜਾਂਦਾ ਹੈ। ਹੈ ਤੇ ਬੋਲ ਹੀ ਨੇ। ਸੱਜਣਾਂ ਨੂੰ ਦੁਸ਼ਮਣ ਬਣਾ ਦਿੰਦੇ ਨੇ, ਉਹ ਵੀ ਬੋਲ ਹੀ ਨੇ ਜਿਹੜੇ ਦੁਸ਼ਮਣਾਂ ਨੂੰ ਸੱਜਣ ਬਣਾ ਦਿੰਦੇ ਨੇ। ਤੋ ਕਹਿੰਦੇ ਨੇ ਵੀ ਕਿਹੜੇ ਬੋਲ ਬੋਲਣੇ ਨੇ ਜਿਨ੍ਹਾਂ ਨੂੰ ਸੁਣ ਕੇ ਉਸ ਪਰਮਾਤਮਾ ਦਾ ਤੇਰੇ ਨਾਲ ਪਿਆਰ ਬਣ ਜਾਏ। ਮੂੰਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਤੇ ਅਗਲੀਆਂ ਪੰਕਤੀਆਂ ਵਿੱਚ ਮੇਰੇ ਪਾਤਸ਼ਾਹ ਜੀ ਫਿਰ ਆਪ ਹੀ ਜਵਾਬ ਦਿੰਦੇ ਨੇ। ਸੱਚ ਜਾਣਿਓ, ਕਿਤੇ ਬਾਣੀ ਨੂੰ ਧਿਆਨ ਨਾਲ ਪੜ੍ਹ ਲਿਆ ਜਾਏ ਤੇ ਸਮਝ ਆਵੇਗੀ। ਇਹਦੇ ਵਿੱਚ ਸਵਾਲ ਵੀ ਨੇ ਪਰ ਜਵਾਬ ਵੀ ਇਹਦੇ ਵਿੱਚੋਂ ਤੁਹਾਨੂੰ ਮਿਲਣਗੇ, ਪਰ ਲੋੜ ਹੈ ਧਿਆਨ ਨਾਲ ਪੜ੍ਹਨ ਦੀ। ਪਾਤਸ਼ਾਹ ਜੀ ਆਪ ਹੀ ਫਿਰ ਜਵਾਬ ਵੀ ਦਿੰਦੇ ਨੇ, ਕਹਿੰਦੇ ਨੇ ਅੱਗੇ ਕੀ ਰੱਖਣਾ। ਹੁਣ ਖਿਆਲ ਕਰਿਓ, ਇਸ ਹਨੇਰੇ ਸੰਸਾਰ ਵਿੱਚ ਤੁਰਨਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਕੀ ਅੱਗੇ ਰੱਖੇਗਾ, ਫੇਰ ਕੇ ਅੱਗੇ ਰੱਖੀਏ। ਹੁਣ ਪਾਤਸ਼ਾਹ ਜੀ ਫਿਰ ਜਵਾਬ ਦਿੰਦੇ ਨੇ, ਕਹਿੰਦੇ ਨੇ ਅੱਗੇ ਕੀ ਰੱਖਣਾ ਹੀ, ਅੰਮ੍ਰਿਤ ਵੇਲਾ ਅੱਗੇ ਰੱਖ। ਅੱਜ ਬੰਦੇ ਦੇ ਕੋਲ ਬਾਕੀ ਤੇ ਸਭ ਕੁਝ ਹੈ ਪਰ ਹਕੀਕਤ ਇਹ ਹੈ ਜੀ ਕਿ ਅੰਮ੍ਰਿਤ ਵੇਲਾ ਕੋਈ ਨਹੀਂ। ਜੇ ਕੋਈ ਭਾਗਾਂ ਵਾਲਾ ਹੈ ਜਿਹਦੇ ਹਿੱਸੇ ਅੰਮ੍ਰਿਤ ਵੇਲਾ ਆਇਆ ਹੋਵੇ? ਸ਼੍ਰੀਮਾਨ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਇੱਕ ਬੜਾ ਪਿਆਰਾ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਨੇ ਮਨੁੱਖ ਧਨ ਦਾ ਤਿਆਗੀ ਹੋ ਸਕਦਾ, ਅਕਸਰ ਹੋ ਜਾਂਦਾ ਹੈ। ਮਨੁੱਖ ਧੀਆਂ ਪੁੱਤਰਾਂ ਦਾ ਤਿਆਗੀ ਹੋ ਸਕਦਾ, ਅਕਸਰ ਹੋ ਜਾਂਦਾ ਹੈ। ਮਨੁੱਖ ਘਰਵਾਲੀ ਦਾ ਤਿਆਗੀ ਹੋ ਸਕਦਾ, ਅਕਸਰ ਹੋ ਜਾਂਦਾ, ਪਰ ਕੋਈ ਭਾਗਾਂ ਵਾਲਾ ਹੈ ਜਿਹੜਾ ਅੰਮ੍ਰਿਤ ਵੇਲੇ ਬਿਸਤਰੇ ਦਾ ਤਿਆਗੀ ਹੋ ਜਾਏ। ਕੋਈ ਭਾਗਾਂ ਵਾਲਾ ਹੈ ਜਿਹਦੇ ਕੋਲ ਅੰਮ੍ਰਿਤ ਵੇਲੇ ਦੀ ਦਾਤ ਹੋਵੇ? ਅਸੀਂ ਤਾਂ ਕਹਿੰਦੇ ਅਸੀਂ ਅੰਮ੍ਰਿਤ ਵੇਲਾ ਵੀ ਆਪਣੀ ਮਰਜ਼ੀ ਦਾ ਬਣਾਵਾਂਗੇ, ਪਰ ਮੇਰੇ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ? ਸਾਹਿਬ ਜੀ ਕਹਿੰਦੇ ਨੇ ਚੌਥੇ ਪੈਰੇ ਸੁਭਾ ਕੇ सुरतियां उपजै चाओ, तिना दरियावां स्यों दोस्ती, मन मुख सच्चा नाओ। कहिंदे ने उन्हां दा प्यार नदियां नाल हुंदा है, उन्हां दे मन विच वी उन्हां दे मुख विच वी हर वेले सच्चा नाम। तो मेरे साहब जी कहिंदे ने अमृत वेला, अज मनुख कोल अमृत वेला नहीं रहा। यही कारण कि असीं अमृत नालों भी टुटते जा रहे हां, क्योंकि अमृत वेले दी अमृत नाल बड़ी गहरी सांझ है। अमृत वेला अगे रख ते कहना की अमृत वेला सच नाओ वड्याई विचार। कहिंदे ने ओदियां वड्याईयां दी विचार करनी, सिखी ते है ही विचार दा नाम है। ये बाणी विरलो विचार सी जे गुरमुख होए, बाणी नाल भी सांझ विचार द्वारा ही पैणी है, गुरु नाल भी सांझ विचार द्वारा ही पवेगी। जे कोल विचार नहीं फिर गल नहीं बनेगी। एक गल याद रखना, बाणी रोशनी देंदी है, ख्याल करियो। सूरज रोशनी देंदा है, पर सूरज दा पता कित्थों लगदा है? उहदी रोशनी तो। ये रोशनी ना होवे ते सूरज दी कोई होंद नहीं। उस परमात्मा दा पता किवें लगदा है? उहदे गुणा तो, उहदी सिफत सलाह तो। गुणा द्वारा सांझ पैंदी है। गुण कह गुणी समावणिया, उहदे गुण गांदियां गांदियां एक दिन गुणी निदान दा रूप हो जाणा, उहदा रूप होणा है। तो उहदी सिफत सलाह करनी। असीं पढ़ने हां, तू सच्चा साहिब सिफत सवालियों, जिन कीती सो पार पिया। कहिंदे ने हे परिपूर्ण परमात्मा, सवालियों नूं कहिंदे ने सुंदर नूं, जिसने तेरी सिफत सलाह कीती, तू ही सदा थिर रहण वाला है, ते जिन्हों ये सिफत सलाह दी जाच आ गई, वह इस भव सागर तो पार हो जाता है। जिन कीती सो पार पिया। पर एक गल मेरे पातशाह जी ने कह दिती, कहिंदे ने जिसनू बख्शे सिफत सलाह, नानक पातशाही पातशाह। जिन्हों ये सिफत सलाह करन दी जाच आ जाए ना, वह तो शहनशाह दा शहनशाह हो जाता है। हुण ख्याल करियो, उहदी सिफत सलाह तो करनी है, पर किवें करनी है? कहिंदे ने प्यारिया, सिफत सलाह करी पर हच्छे दिल नाल करी। इहदा मतलब कि माड़े दिल नाल भी सिफत सलाह हो सकती है। हां, जे भावनी ठीक नहीं ते सच जाणियो, भावना माड़ी होवे ते सिफत सलाह कीती भी किसे अर्थ नहीं जे आउंदी। भावनी माड़ी होवे ते असीं गुरुद्वारे ते बड़े गए, नगर कीर्तन असां बड़े कढे, लंगर असां बड़े लाए, पर साडा अंदर मैला सी। अंदर मैले होण करके असां नगर कीर्तन भी मैले कर छड्डे। असी जिथों सरूर मिलना सी, मन मैले होण करके उस सरूर दी थां नूं भी फतूर दी थां बना दिता, क्योंकि मन मैला सी। साहब कहिंदे ने, नानक नाम खुदाए का, दिल हच्छे मुख ले, अवर दिवाजे दुनी के, झूठे अमल करे। कहिंदे ने हच्छे दिल दे नाल उहदा नाम लैणा है। सच जाणियो, जे दिल अच्छा नहीं ਤੇ ਹਾਰ ਲਾ ਕੇ ਵੀ, ਹਾਰ ਪਾ ਕੇ ਵੀ ਬੇਇੱਜ਼ਤੀ ਕੀਤੀ ਜਾ ਸਕਦੀ ਹੈ। ਜੇ ਮਨ ਮੈਲਾ ਤੇ ਪੱਗ ਬਣਾ ਕੇ ਵੀ ਕਿਸੇ ਦੀ ਪੱਗ ਲਾਈ ਜਾ ਸਕਦੀ ਹੈ। ਨਾ ਸੂਰਤ ਬੁਰੀ ਹੈ ਨਾ ਸੀਰਤ ਬੁਰੀ ਹੈ, ਬੁਰਾ ਵੋ ਹੈ ਜਿਸ ਕੀ ਕਿ ਨੀਅਤ ਬੁਰੀ ਹੈ। ਗੱਲ ਤੇ ਨੀਅਤ ਦੀ ਹੈ, ਗੱਲ ਭਾਵਨਾ ਦੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਪਾੜ ਪਟੋਲਾ ਧੱਜ ਕਰੀ ਕਮਲੜੀ ਪੈਰੇ, ਫਰੀਦਾ ਜਿੰਨੀ ਵੇਸੀ ਸੋ ਮਿਲੇ ਸੋਈ ਵੇਸ ਕਰੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਕਾਏ ਪਟੋਲਾ ਪਾੜਤੀ ਕਮਲੜੀ ਪੈਰੇ, ਨਾਨਕ ਘਰ ਹੀ ਬੈਠਿਆ ਸ਼ੋ ਮਿਲੇ ਜੋ ਨੀਅਤ ਰਾਸ ਕਰੇ। ਕਹਿੰਦੇ ਨੇ ਜੇ ਨੀਅਤ ਰਾਸ ਕਰ ਲਵੇ ਤੇ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਉਸ ਮਾਲਕ ਦੀ ਪ੍ਰਾਪਤੀ ਤੈਨੂੰ ਘਰ ਬੈਠੇ ਹੋ ਜਾਏਗੀ। ਤੋ ਜੇ ਉਹਦਾ ਨਾਮ ਹੀ ਲੈਣਾ ਤੇ ਅੱਛੇ ਦਿਲ ਦੇ ਨਾਲ, ਤੋ ਅੱਜ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮੇਰੀ ਜ਼ਾਤ ਕੋ ਸਭ ਕੋ ਹੱਸਣੇ ਹਾਰ। ਕਹਿੰਦੇ ਨੇ ਮੇਰੀ ਜਾਤ, ਜਿਹਦਾ ਬੜਾ ਮਜ਼ਾਕ ਉਡਾਉਂਦੇ ਸਨ ਕਿ ਇਹ ਜਲਾਇਆ ਜਾ ਕੀ ਕਰਦਾ ਫਿਰਦਾ, ਇਹ ਕੀ ਕਰਦਾ ਫਿਰਦਾ। ਆਪਣਿਆਂ ਨੂੰ ਵੀ ਸਮਝ ਨਾ ਆਈ, ਬਗਾਨਿਆਂ ਨੂੰ ਤੇ ਕੀ ਆਉਣੀ ਸੀ। ਪਰ ਇੱਕ ਗੱਲ ਕਹਿ ਦਿੱਤੀ, ਕਹਿੰਦੇ ਨੇ ਮੈਂ ਤੇ ਬਲਹਾਰ ਜਾਣਾ ਇਸ ਜਾਤ ਤੋਂ ਕਿ ਮੈਂ ਇਸ ਜਾਤ ਵਿੱਚ ਵੀ ਆ ਕੇ ਉਸ ਮਾਲਕ ਦੀ ਸਿਫਤ ਸਲਾਹ ਕਰ ਲਈ ਮੈਂ ਜੁੜ ਗਿਆ, ਤੇ ਵੱਡੀਆਂ ਉੱਚੀਆਂ ਜਾਤਾਂ ਵਾਲੇ ਜਿਹੜੇ ਨੇ ਇਹ ਉਹਦੀ ਸਿਫਤ ਸਲਾਹ ਤੋਂ ਵਾਂਝੇ ਹੀ ਰਹਿ ਗਏ। ਬਲਹਾਰੀ ਇਸ ਜਾਤ ਕੋ ਜਿਨ ਜਪਿਓ ਸਿਰਜਣ ਹਾਰ। ਕਹਿੰਦੇ ਨੇ ਮੈਂ ਬਲਹਾਰ ਜਾਣਾ ਇਸ ਜਾਤ ਤੋਂ, ਉਸ ਮਾਲਕ ਦੀ ਸਿਫਤ ਸਲਾਹ ਕਰਨੀ ਹੈ, ਉਹਦਾ ਨਾਮ ਜਪਣਾ। ਨਾਮ ਜਪਦਿਆਂ ਜਪਦਿਆਂ ਹੀ ਨਾਮੀ ਦੇ ਨਾਲ ਸਾਡਾ ਸੰਬੰਧ ਬਣੇਗਾ। ਇਸ ਕਰਕੇ ਕਬੀਰ ਸਾਹਿਬ ਅੱਜ ਦੇ ਇਸ ਸਲੋਕ ਅੰਦਰ ਬਖਸ਼ਿਸ਼ ਕੀਤੀ ਹੈ ਕਿ ਭਾਈ ਗੱਲ ਜਾਤਾਂ ਬਰਾਦਰੀਆਂ ਦੀ ਨਹੀਂ, ਵੱਡੇ ਕਿਵੇਂ ਬਣਿਆ ਜਾਂਦਾ ਹੈ ਉਸ ਵੱਡੇ ਦੇ ਨਾਲ ਜੇ ਜੁੜ ਜਾਈਏ। ਸੰਗਤ ਕਰੀਏ ਬੜਨ ਕੀ ਹੋਤ ਬੜਨ ਸਿਓ ਮੇਲ, ਸਭ ਜਾਣਤ ਕੇ ਬੜਤ ਹੈ ਬਿਰਸ਼ ਬਰਾਬਰ ਵੇਲ। ਜਿੰਨਾ ਵੱਡਾ ਦਰਖਤ ਹੋਵੇਗਾ ਵੇਲ ਨੂੰ ਉਹਦੇ ਨਾਲ ਲਾ ਦਿਓ, ਉਨੀ ਵੱਡੀ ਹੋ ਜਾਏਗੀ। ਇਸ ਕਰਕੇ ਉਹ ਪਰਮਾਤਮਾ ਉੱਚਾ ਹੈ, ਉਸ ਦੇ ਨਾਲ ਜਿਸ ਦਿਨ ਸੰਬੰਧ ਜੁੜ ਗਿਆ ਤੇ ਸੱਚ ਜਾਣਿਓ ਜਿਹੜਾ ਜੁੜਨ ਵਾਲਾ ਉਹ ਵੀ ਨੀਵਾਂ ਨਹੀਂ ਰਹੇਗਾ, ਉਹ ਵੀ ਉੱਚਾ ਹੋ ਜਾਏਗਾ। ਜਿਨ੍ਹਾਂ ਨੂੰ ਟਿੱਚਰਾਂ ਤੇ ਮਜ਼ਾਕ ਕੀਤੇ ਜਾਂਦੇ ਸਨ, ਭਗਤ ਨਾਮਦੇਵ ਕਹਿੰਦੇ ਨੇ ਮੋਕੋ ਛੀਪਾ ਕਹੇ ਬੁਲਾਏ, ਪਰ ਉਹ ਹੀ ਫਿਰ ਨਮਸਕਾਰਾਂ ਕਰਦੇ ਨੇ। ਇਸ ਕਰਕੇ ਅਸੀਂ ਕਬੀਰ ਸਾਹਿਬ ਜੀ ਦੇ ਸਲੋਕਾਂ ਤੋਂ ਸੇਧ ਲੈਣੀ ਹੈ ਔਰ ਸਿਧਾਂਤ ਨੂੰ ਵੀ ਸਾਹਮਣੇ ਰੱਖਣਾ ਕਿ ਕਬੀਰ ਜੀ ਕੀ ਕਹਿਣਾ ਚਾਹੁੰਦੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੇ ਅੰਦਰ ਕਿਤੇ ਕਿਣਕਾ ਮਾਤਰ ਇਹ ਬਾਣੀ ਵਸ ਜਾਏ। ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਕੱਲ੍ਹ ਸਤਿਗੁਰੂ ਜੀ ਜਿਵੇਂ ਪ੍ਰੇਰਨਾ ਕਰਨਗੇ, ਆਪ ਜੀ ਦੇ ਨਾਲ ਤੁਛ ਬੁੱਧੀ ਅਨੁਸਾਰ ਵਿਚਾਰਾਂ ਦੀ ਸਾਂਝ ਪਾਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।